ਹਾਜ਼ਰੀਨ, ਅੱਜ SBS ਪੰਜਾਬੀ ਸਟੂਡੀਓਜ਼ ਵਿੱਚ ਦੋ ਖਾਸ ਮਹਿਮਾਨ ਆਏ ਹਨ। ਇਹ ਖੋਜ ਕਰ ਰਹੇ ਹਨ ਘਰੇਲੂ ਹਿੰਸਾ ਦੇ ਖਿੱਤੇ ਵਿੱਚ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਆਖਾਂਗੀ ਪ੍ਰੋਫੈਸਰ ਸੁਪ੍ਰਿਆ ਸਿੰਘ ਨੂੰ, ਜੋ RMIT ਤੋਂ ਉਚੇਚਾ ਇੱਥੇ ਚੱਲ ਕੇ ਆਏ ਹਨ ਸਾਡੇ ਕੋਲ। ਜੀ ਆਇਆਂ ਨੂੰ ਜੀ,
ਥੈਂਕ ਯੂ ਜੀ।
ਅਤੇ ਨਾਲ ਜਸਵਿੰਦਰ ਸਿੱਧੂ ਵੀ ਆਏ ਹਨ, ਜੋ ਫੈਡਰੇਸ਼ਨ ਯੂਨੀਵਰਸਿਟੀ ਵਿਖੇ ਕੰਮ ਕਰਦੇ ਹਨ। ਜਸਵਿੰਦਰ, ਤੁਹਾਨੂੰ ਵੀ ਬੜਾ ਨਿੱਘਾ ਸਵਾਗਤ ਹੈ।
ਬਹੁਤ ਬਹੁਤ ਧੰਨਵਾਦ ਜੀ।
ਮੇਰੇ ਖਿਆਲ ਸਾਡੇ ਸਰੋਤਿਆਂ ਨੂੰ ਪਤਾ ਹੈ ਕਿ ਤੁਸੀਂ ਦੋਨਾਂ ਨੇ ਇਸ ਖਿੱਤੇ ਵਿੱਚ ਕਾਫੀ ਕੰਮ ਕੀਤਾ ਹੈ, ਖੋਜ ਦੇ ਖੇਤਰ ਵਿੱਚ, ਵੈਸੇ ਪ੍ਰੈਕਟੀਕਲ ਹੈਲਪ ਦੇ ਖੇਤਰ ਵਿੱਚ ਵੀ। ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ, ਜਿਹੜੀ ਇਸ ਵੇਲੇ ਤੁਸੀਂ ਖੋਜ ਕਰ ਰਹੇ ਹੋ, ਸਟੱਡੀ ਕਰ ਰਹੇ ਹੋ, ਇਸ ਦਾ ਦਾਇਰਾ ਕੀ ਹੈ? ਕਿ ਇਹ ਸਿਰਫ ਇੰਡੀਅਨ ਕਮਿਊਨਿਟੀ ਵਿੱਚ ਹੈ? ਕਿਸ ਤਰ੍ਹਾਂ ਤੁਸੀਂ ਇਸ ਨੂੰ ਵੇਖ ਰਹੇ ਹੋ?
ਇਹ ਜਿਹੜੀ ਜੀ ਫੈਮਿਲੀ ਵਾਇਲੈਂਸ ਹੈ, ਤਾਂ ਸਭ ਪਾਸੇ ਹੈਗੀ ਹੈ। ਇੰਡੀਅਨ ਕਮਿਊਨਿਟੀ ਵਿੱਚ ਹੈਗੀ ਹੈ, ਐਂਗਲੋ ਕੈਲਟਿਕ ਕਮਿਊਨਿਟੀ 'ਚ ਹੈਗੀ ਹੈ, ਅਫਰੀਕਨ ਕਮਿਊਨਿਟੀ 'ਚ ਹੈਗੀ ਹੈ। ਪਰ ਅਸੀਂ ਜਿਹੜੀ ਇਹ ਖੋਜ ਕਰ ਰਹੇ ਹਾਂ, ਅਸੀਂ ਦੇਖ ਰਹੇ ਹਾਂ ਕਿ ਕਲਚਰ ਅਤੇ ਪੈਸੇ ਅਤੇ ਫੈਮਿਲੀ ਵਾਇਲੈਂਸ ਦਾ ਕੀ ਰਿਸ਼ਤਾ ਹੈ। ਸੋ ਅਸੀਂ ਨਾ ਜਿਹੜਾ ਐਂਗਲੋ ਕੈਲਟਿਕ ਨੂੰ ਵੀ ਦੇਖ ਰਹੇ ਹਾਂ ਅਤੇ ਇੰਡੀਅਨ ਨੂੰ ਵੀ ਦੇਖ ਰਹੇ ਹਾਂ। ਇਹ ਪਹਿਲੀ ਸਟੈਪ ਹੈ। ਸੋ ਜੋ ਕਲਚਰਲ ਫੈਕਟਰਸ ਹੈਗੇ ਹੈ, ਉਹਨਾਂ ਦਾ ਕੀ ਰਿਸ਼ਤਾ ਹੈ ਫੈਮਿਲੀ ਵਾਇਲੈਂਸ ਨਾਲ?
ਠੀਕ ਹੈ, ਅਤੇ ਇਹ ਖੋਜ ਤੁਸੀਂ ਸ਼ੁਰੂ ਕਰ ਵੀ ਲਈ ਹੈ, ਹੈ ਨਾ ਜੀ? ਇਸ ਵਿੱਚ ਇੰਟਰਵਿਊਜ਼ ਕੀਤੀਆਂ ਹੋਣੀਆਂ ਤੁਸੀਂ ਲੋਕਾਂ ਨਾਲ, ਹੁਣ ਤੱਕਰ ਕੋਈ ਗੱਲਾਂ ਸਾਹਮਣੇ ਆਈਆਂ ਹਨ?
ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਨਾ ਹਾਲੀ ਸਮਝ ਨਹੀਂ ਹੈ ਕਿ ਜਦ ਫੈਮਿਲੀ ਵਾਇਲੈਂਸ ਕਹਿੰਦੇ ਹੈ, ਉਹ ਸੋਚਦੇ ਹੈ ਜਦ ਤੱਕ ਕਾਲੇ ਪੀਲੇ ਨਾ ਹੋ ਜਾਓ ਤਦ ਤੱਕ ਫੈਮਿਲੀ ਵਾਇਲੈਂਸ ਨਹੀਂ ਗੀ। ਪਰ ਜਿਹੜਾ ਆਸਟ੍ਰੇਲੀਅਨ ਲੋ ਹੈ, ਉਹਦੇ ਵਿੱਚ ਇਕਨੋਮਿਕ ਅਬਿਊਸ ਕਿ ਮਤਲਬ ਪੈਸੇ ਦੀ ਸਿਰਫ ਘਾਟ ਨਹੀਂ ਪਰ ਪੈਸੇ ਦੀ ਜ਼ਬਰਦਸਤੀ ਹੋਏ, ਕੰਟਰੋਲ ਹੋਏ, ਪੈਸੇ ਦੀ ਖੁੱਲ੍ਹਾ ਹੋਏ, ਉਹ ਵੀ ਫੈਮਿਲੀ ਵਾਇਲੈਂਸ ਕਿਹਾ ਜਾਂਦਾ ਹੈ। ਲੋਕਾਂ ਨੂੰ ਹਾਲੇ ਇਹ ਸਮਝ ਨਹੀਂ ਗੀ। ਸੋ ਅਸੀਂ ਨਾ ਲੋਕਾਂ ਦੀ ਕਹਾਣੀਆਂ ਹੀ ਸੁਣਦੇ ਹਾਂ ਜਿਨ੍ਹਾਂ ਨੂੰ ਜਿਹੜਾ ਫੈਮਿਲੀ ਵਾਇਲੈਂਸ ਹੋ ਚੁੱਕਾ ਹੈ, ਅਤੇ ਜਿਹੜੇ ਸਾਨੂੰ ਆ ਕੇ ਨਾ ਆਪਣੀ ਕਹਾਣੀ ਦੱਸਦੇ ਹੈ, ਇਹ ਕਹਾਣੀ ਵੀ ਦੱਸਦੇ ਹੈ ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਹੈਗਾ ਹੈ ਕਿ ਸ਼ਾਇਦ ਕਿਸੇ ਦਾ ਭਲਾ ਹੋ ਜਾਏ, ਕੋਈ ਜ਼ਿਆਦਾ ਅੰਡਰਸਟੈਂਡਿੰਗ, ਕਲਚਰਲ ਅੰਡਰਸਟੈਂਡਿੰਗ ਹੋਏ ਨਾ, ਅਤੇ ਜਿਹੜੇ ਪੋਲਿਸੀਜ਼ ਹੈ, ਜਿਹੜੇ ਪ੍ਰੈਕਟਿਸਿਸ ਹੈ, ਉਹ ਥੋੜ੍ਹੇ ਜਿਹੇ ਬਦਲ ਜਾਣਗੇ।
ਠੀਕ ਹੈ ਜਸਵਿੰਦਰ, ਇੱਥੇ ਅਗਰ ਮੈਂ ਤੁਹਾਨੂੰ ਵੀ ਪੁੱਛਾਂ, ਕਿਉਂਕਿ ਤੁਸੀਂ ਵੀ ਆਪ ਕੰਮਕਾਜ ਕਰਦੇ ਆਏ ਹੋ, ਕੋਲ ਫੇਸ 'ਤੇ ਰਹੇ ਹੋ, ਵਿਕਟਿਮਸ ਨਾਲ ਤੁਸੀਂ ਗੱਲਬਾਤ ਕੀਤੀ ਹੈ, ਉਹਨਾਂ ਦੀ ਮਦਦ ਕੀਤੀ ਹੈ, ਸੋ ਇਹ ਹੁਣ ਕਿਸ ਤਰ੍ਹਾਂ ਵੱਖ ਹੈ? ਕਿਉਂਕਿ ਅਸੀਂ ਕਈ ਉਪਰਾਲਿਆਂ ਬਾਰੇ ਸੁਣਿਆ ਹੈ, ਇਹ ਕਿਸ ਤਰ੍ਹਾਂ ਵੱਖਰਾ ਹੈ?
ਜਿਸ ਤਰ੍ਹਾਂ ਸੁਪ੍ਰਿਆ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਜੋ ਇਹ ਪ੍ਰੋਜੈਕਟ ਹੈ, ਜੋ ਰੋਇਲ ਕਮਿਸ਼ਨ ਦੀਆਂ ਫਾਈਂਡਿੰਗਸ ਹੈ, ਉਸ ਤੋਂ ਅੱਗੇ ਸਟਾਰਟ ਹੁੰਦਾ ਹੈ ਕਿ ਰੋਇਲ ਕਮਿਸ਼ਨ ਨੇ ਜਿੱਥੇ ਛੱਡ ਦਿੱਤਾ ਕੰਮ, ਅਤੇ ਉਹਦੇ ਵਿੱਚ ਜੋ ਗੈਪਸ ਨੇ, ਅਤੇ ਜੋ ਗੈਪਸ ਨੇ ਸੁਪ੍ਰਿਆ ਜੀ ਨੇ ਆਈਡੈਂਟੀਫਾਈ ਕੀਤਾ, ਕਿਉਂਕਿ ਉਹਨਾਂ ਦੀ ਐਕਸਪਰਟੀਜ਼ ਸੋਸ਼ੋਲੋਜੀ ਆਫ ਮਨੀ ਦੇ ਵਿੱਚ ਹੈ, ਕਿ ਜੋ ਫਾਈਨੈਂਸ਼ੀਅਲ ਅਬਿਊਜ਼ ਹੈ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ, ਉਹਦਾ ਅੰਡਰਸਟੈਂਡਿੰਗ ਬਿਲਕੁਲ ਹੀ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਵਿਕਟਮਸ ਦੀ ਗੱਲ ਕੀਤੀ, ਇਸ ਟਾਈਮ ਵੀ ਮੇਰੇ ਕੋਲ ਕੁਛ ਐਸੀਆਂ ਵਿਕਟਮਸ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਜੁਆਇੰਟ ਅਕਾਊਂਟ ਖੋਲਿਆ ਹੋਇਆ, ਅਤੇ ਇੱਕ ਵਿਕਟਮ ਦਾ ਤਾਂ ਹੁਣ ਸਾਡੀ ਫਾਈਂਡਿੰਗਸ ਦੇ ਵਿੱਚੋਂ, ਅਰਲੀ ਫਾਈਂਡਿੰਗਸ 'ਚੋਂ ਪਤਾ ਚੱਲਿਆ ਕਿ ਉਹ ਲੋਨ ਦੇ ਵਿੱਚ ਤਾਂ ਉਹ ਪਾਰਟੀ ਸੀ ਬਟ ਘਰ ਦੇ ਵਿੱਚ ਓਨਰਸ਼ਿਪ ਵਿੱਚ ਨਹੀਂ ਸੀ। ਅਤੇ ਇਹ ਕਿਸ ਤਰ੍ਹਾਂ ਡਿਫਰੈਂਟ ਹੈ? ਇਹ ਬੇਸਿਕਲੀ ਜੋ ਗੈਪਸ ਨੇ ਐਗਜ਼ਿਸਟਿੰਗ ਗੈਪ ਪੋਲਿਸੀ ਦੇ ਵਿੱਚ, ਉਹਨਾਂ ਨੂੰ ਫਿਲ ਕਰੇਗਾ ਕਿ ਜੋ ਇਕਨੋਮਿਕ ਅਬਿਊਜ਼ ਹੈ ਉਹ ਕਿਸ ਤਰ੍ਹਾਂ, ਜਾਂ ਫਾਈਨੈਂਸ਼ੀਅਲ ਕੰਟਰੋਲ ਕਿਸ ਤਰ੍ਹਾਂ ਯੂਜ਼ ਕੀਤਾ ਜਾ ਸਕਦਾ ਇੱਕ ਮੀਡੀਅਮ ਦੀ ਤਰ੍ਹਾਂ ਫੈਮਿਲੀ ਵਾਇਲੈਂਸ ਦੇ ਵਿੱਚ।
ਸੋ ਇਹ ਫਾਈਨੈਂਸ਼ੀਅਲ ਕੰਟਰੋਲ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੀ ਸਿਰਫ ਵਿਆਹ ਦੌਰਾਨ, ਵਿਆਹ ਟੁੱਟਣ ਬਾਅਦ ਵੀ ਤੁਸੀਂ ਕੀ ਵੇਖ ਰਹੇ ਹੋ ਆਪਣੀ ਅਰਲੀ ਫਾਈਂਡਿੰਗਸ?
ਬੇਸਿਕਲੀ ਤਾਂ ਸੁਪ੍ਰਿਆ ਜੀ ਨੇ ਜ਼ਿਆਦਾ ਐਨਾਲਿਸਿਸ ਕੀਤਾ ਹਾਲੇ ਅਰਲੀ ਸਟੇਜ ਦਾ, ਬਟ ਵਿਆਹ ਤੋਂ ਬਾਅਦ ਵੀ, ਵਿਆਹ ਤੋਂ ਬਾਅਦ ਵੀ ਜਿਸ ਤਰ੍ਹਾਂ ਇਹਨਾਂ ਨੂੰ ਨੇ ਦੇਖਿਆ ਕਿ, ਮੈਂ ਅਗਰ ਐਗਜ਼ਾਮਪਲ ਦੇਵਾਂ ਦੋ ਕੇਸਿਸ ਦੀ, ਤਾਂ ਜਿਹੜੀ ਸੈਟਲਮੈਂਟ ਹੈ, ਘਰ ਜੁਆਇੰਟ ਹੈ, ਘਰ ਦੀ ਸੈਟਲਮੈਂਟ ਦੇ ਲਈ ਤੁਹਾਨੂੰ ਲੋਇਰ ਕੋਲ ਜਾਣਾ ਪੈਂਦਾ, ਅਤੇ ਉਹ ਵਿਆਹ ਤੋਂ ਬਾਅਦ ਵੀ ਚੱਲਦਾ ਰਹਿੰਦਾ, ਅਤੇ ਕਈ ਕੇਸਿਸ ਕਈ ਕਈ ਸਾਲ ਤੱਕ ਚੱਲਦਾ ਰਹਿੰਦਾ,
ਮਤਲਬ ਵਿਆਹ ਟੁੱਟਣ ਤੋਂ ਬਾਅਦ ਵੀ।
ਬਿਲਕੁਲ ਜੀ
ਜੀ।
ਪਰ ਸੁਪ੍ਰਿਆ ਜੀ, ਆਈ ਥਿੰਕ ਤੁਸੀਂ ਥੋੜ੍ਹਾ ਅਗਰ ਲਾਈਟ ਪਾਓ ਇਹਦੇ ਉੱਪਰ।
ਇਹ ਨਾ ਜਦ ਵਿਆਹ ਹੁੰਦਾ ਹੈ ਨਾ, ਤਾਂ ਪੈਸੇ ਦੀ ਗੱਲ ਨਾ ਸਿੱਧੀ ਨਹੀਂ ਹੁੰਦੀ। ਉਹ ਸਾਡੇ ਵਿੱਚ ਨਾ ਕਹਿੰਦੇ ਹੈ ਨਾ, ਪਿਆਰ ਅਤੇ ਵਿਹਾਰ ਵਿੱਚ ਪੈਸੇ ਦੀ ਸਫਾਈ ਹੋਣੀ ਚਾਹੀਦੀ ਆ। ਇੱਕ ਤਾਂ ਜਿਹੜਾ ਪ੍ਰੋਬਲਮ ਨਿਕਲਦਾ ਉਹ ਰਿਮਿਟੈਂਸਿਸ ਦੇ ਬਾਰੇ, ਮੁੰਡਾ ਕਹਿੰਦਾ ਮੈਂ ਆਪਣੀ ਫੈਮਿਲੀ ਨੂੰ ਪੈਸੇ ਭੇਜਦੇ ਹਾਂ, ਅਤੇ ਕਦੀ ਕਦੀ ਕੁੜੀ ਦੇ ਵੀ ਪੈਸੇ ਜਿਹੜੇ ਹੈ ਉਹ ਵੀ ਉਸ ਪਾਸੇ ਹੀ ਜਾਂਦੇ ਹੈ, ਅਤੇ ਕੁੜੀ ਦੇ ਘਰ ਨਹੀਂ ਜਾ ਸਕਦੇ, ਅਤੇ ਨਾਲ ਬੱਚਿਆਂ ਵਾਸਤੇ ਇੱਥੇ ਪੈਸੇ ਘੱਟ ਜਾਂਦੇ। ਕਈ ਵਾਰੀ ਹੁੰਦਾ ਹੈ ਕਿ ਤੂੰ ਮੇਰੇ 'ਤੇ ਐਤਬਾਰ ਨਹੀਂ ਕਰਦੀ, ਮੈਨੂੰ ਸਾਰੇ ਪੈਸਿਆਂ ਦਾ ਕੰਟਰੋਲ ਚਾਹੀਦਾ। ਉਹ ਕਮਾਉਂਦੀ ਹੈ ਅਤੇ ਜੁਆਇੰਟ ਅਕਾਊਂਟ ਵਿੱਚ ਵੀ ਜਾਂਦਾ, ਉਹੀ ਕੰਟਰੋਲ ਕਰਦੀ ਹੈ, ਮਤਲਬ ਮੰਗ ਕੇ ਲੈਣੇ ਪੈਂਦੇ ਹੈ। ਇੰਡੀਆ ਵਿੱਚ ਕਦੀ ਕਦੀ ਇਹੀ ਗੱਲ ਹੈ, ਪਰ ਇੰਡੀਆ ਵਿੱਚ ਜਿਹੜਾ ਸਿਸਟਮ ਹੈ ਨਾ, ਉਹ ਜਿਹੜਾ ਕੰਟਰੋਲ ਹੈ ਨਾ, ਪ੍ਰੋਟੈਕਸ਼ਨ ਦੇ ਨਾਲ ਜਾਂਦਾ। ਪਰ ਹੁਣ ਜਦ ਇੱਥੇ ਇਕੱਲੇ ਹੋ ਜਾਂਦੇ ਹੈ ਨਾ, ਉਹ ਕੰਟਰੋਲ ਪ੍ਰੋਟੈਕਸ਼ਨ ਦੇ ਨਾਲ ਨਹੀਂ ਜਾਂਦਾ।
ਪਰ ਸਾਡੇ ਸੱਭਿਆਚਾਰ ਵਿੱਚ ਇੱਕ ਡਿਫਾਈਨਡ ਰੋਲਸ ਜਿਹੜੇ ਹੈਗੇ ਨੇ ਮਰਦਾਂ ਦੇ ਅਤੇ ਔਰਤਾਂ ਦੇ, ਮੇਰੇ ਖਿਆਲ ਪੁਰਾਤਨ ਸਮੇਂ ਤੋਂ ਇਹ ਗੱਲ ਚੱਲਦੀ ਆਈ ਕਿ ਆਦਮੀ ਜਿਹੜੇ ਹਨ ਉਹ ਫਾਈਨੈਂਸਿਸ ਨੂੰ ਦੇਖਦੇ ਹਨ ਅਤੇ ਔਰਤਾਂ ਹਨ ਉਹ ਘਰ ਦੇ ਮਾਮਲਿਆਂ ਨੂੰ, ਬੱਚਿਆਂ ਦੇ ਵੈਲਫੇਅਰ ਨੂੰ ਜਾਂ ਉਹਨਾਂ ਨੂੰ ਵੇਖਦੇ ਹਨ। ਸੋ ਕਈ ਖਾਨਦਾਨਾਂ ਵਿੱਚ, ਪਰਿਵਾਰਾਂ ਵਿੱਚ ਇਹ ਠੀਕ ਠਾਕ ਵੀ ਚੱਲਦਾ ਹੈ।
ਬਿਲਕੁਲ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜੁਆਇੰਟ ਫੈਮਿਲੀ ਵਿੱਚ ਜਦ ਬਿਜ਼ਨਸ ਇਕੱਠਾ ਹੋਏ ਜਾਂ ਜ਼ਮੀਨ ਇਕੱਠੀ ਹੋਏ ਤਾਂ ਇੰਝ ਹੀ ਚੱਲਦਾ, ਪਰ ਉਹ ਵੀ ਨਾ ਆਦਰ ਨਾਲ ਚੱਲਦਾ। ਘਰ ਵਿੱਚ ਜਿਹੜੀ ਮਾਂ ਹੁੰਦੀ ਹੈ ਜਾਂ ਵੋਟੀ ਹੁੰਦੀ ਹੈ, ਉਹਦੀ ਗੱਲ ਬਹੁਤ ਚੱਲਦੀ ਹੈ। ਪੈਸੇ ਦਾ ਬਾਹਰ ਵਾਲਾ ਤਾਂ ਉਹ ਹਸਬੈਂਡ ਜਾਂ ਫਾਦਰ ਇਨ ਲਾਅ ਉਹ ਸਾਰੇ ਕਰਦੇ ਹੈ, ਪਰ ਇੰਡੀਆ ਵਿੱਚ ਜਿਹੜੇ ਬੈਂਕ ਅਕਾਊਂਟ ਹੁੰਦੇ ਹੈ ਨਾ, ਆਈਦਰ ਔਰ ਹੁੰਦਾ ਹੈ
ਜੀ,
ਉਹ ਪ੍ਰੋਟੈਕਸ਼ਨ ਵਾਸਤੇ ਹੁੰਦਾ ਹੈ ਕਿ ਮੇਰੇ ਬਾਅਦ ਇਹਨੂੰ ਕੋਈ ਦੁੱਖ ਨਾ ਪਹੁੰਚੇ। ਅਤੇ ਇੱਥੇ ਜਦ ਆਉਂਦੇ ਹੈ ਨਾ, ਇੱਥੇ ਵੀ ਸਾਡੇ ਜੁਆਇੰਟ ਅਕਾਊਂਟ ਐਂਗਲੋ ਕੈਲਟਿਕ ਦੇ ਜੁਆਇੰਟ ਅਕਾਊਂਟ ਵੀ ਪ੍ਰੋਬਲਮ ਹੋ ਜਾਂਦਾ, ਪਰ ਇੱਥੇ ਨਾ ਗੱਲਬਾਤ ਸਿੱਧੀ ਨਹੀਂ ਹੁੰਦੀ ਕਿਉਂਕਿ ਇੱਥੇ ਤਾਂ ਨਾ ਜੁਆਇੰਟ ਫੈਮਿਲੀ ਹੈ ਨਾ ਕੋਈ ਬਫਰ ਹੈਗਾ ਹੈ ਕਿ ਕੋਈ ਮਾਮਾ ਚਾਚਾ ਤਾਇਆ ਹੋਏ, ਅਤੇ ਇੱਥੇ ਤਾਂ ਫਿਰ ਦੋਨਾਂ ਨੂੰ ਕੰਮ ਕਰਨਾ ਹੀ ਪੈਂਦਾ ਹੈ। ਅਤੇ ਨਾਲ ਨਾ ਇਹਨਾਂ ਨੂੰ ਇਹ ਵੀ ਸ਼ੌਕ ਹੁੰਦਾ ਹੈ ਕਿ ਜਲਦੀ ਘਰ ਬਣ ਜਾਏ, ਜਲਦੀ ਗੱਡੀ ਆ ਜਾਏ, ਉਹਦੇ ਵਾਸਤੇ ਨਾ ਫਾਈਨੈਂਸ਼ੀਅਲ ਪ੍ਰੈਸ਼ਰ ਕਾਫੀ ਹੈ। ਦੋਨੋਂ ਕੰਮ ਕਰਦੇ ਹੈ ਤੇ ਇਹ ਕਮਿਊਨੀਕੇਸ਼ਨ ਤੇ ਹੋਣੀ ਚਾਹੀਦੀ ਹੈ ਕਿ ਦੇਖੋ ਅਸੀਂ ਦੋਨੋਂ ਕੰਮ ਕਰ ਰਹੇ ਹਾਂ, ਸਾਡੀ ਕੀ ਐਕਸਪੈਕਟੇਸ਼ਨਸ ਹੈ, ਕਿਹਨੂੰ ਕੀ ਦੇਣਾ ਹੈ, ਕਿੰਨੇ ਇਨਵੈਸਟਮੈਂਟ ਕਰਨੀ ਹੈ। ਰੱਥ ਦੇ ਦੋਨੋਂ ਪਹੀਏ ਨਾਲ ਹੀ ਚੱਲਣ ਤਦੀ ਰੱਥ ਚੱਲਦੀ ਹੈ ਨਾ
ਜੀ। ਤੇ ਕਿਸ ਪੱਧਰ ਤੇ ਆ ਕੇ ਅਸੀਂ ਕਹਿ ਸਕਦੇ ਹਾਂ ਕਿ ਆਰਥਿਕ ਪੱਧਰ ਤੇ ਅਬਿਊਜ਼ ਹੋ ਰਿਹਾ ਹੈ, ਫਾਈਨੈਂਸ਼ੀਅਲ ਜਾਂ ਇਕਨੋਮਿਕ ਅਬਿਊਜ਼ ਹੋ ਰਿਹਾ?
ਹੁਣ ਜਿਹੜੇ ਸਾਡੇ ਕੋਲ ਕੇਸਿਸ ਆਏ ਆ, ਇੱਕ ਤਾਂ ਕੁੜੀ ਕਹਿੰਦੀ ਹੈ ਕਿ ਉਹ ਬੰਦਾ ਨਾ ਨੋਟ ਵੀ ਨਹੀਂ ਦਿੰਦਾ ਸੀ ਕੁੜੀ ਨੂੰ, ਕੋਇਨਸ ਹੀ ਦਿੰਦਾ ਸੀਗਾ, ਅਤੇ ਜਿਹੜੇ ਪੈਸੇ ਵੀ ਉਹਦੇ ਅਕਾਊਂਟ ਵਿੱਚ ਸੀ ਅਤੇ ਕਾਰਡ ਵੀ ਹਸਬੈਂਡ ਦੇ ਹੱਥ ਵਿੱਚ ਸੀਗਾ, ਏਟੀਐਮ ਵੀ ਨਹੀਂ ਜਾ ਸਕਦੀ ਸੀ ਪੈਸੇ ਕਢਾਉਣ ਨੂੰ। ਇਹ ਤਾਂ ਹੁਣ ਜਿਹੜੀਆਂ ਚੀਜ਼ਾਂ ਹੈ ਨਾ, ਇੱਥੇ ਤਾਂ ਬਿਲਕੁਲ ਐਕਸੈਪਟ ਨਹੀਂ ਹੁੰਦੀਆਂ।
ਕੀ ਇਸ ਕਿਸਮ ਦਾ ਫਾਈਨੈਂਸ਼ੀਅਲ ਅਬਿਊਜ਼ ਜਸਵਿੰਦਰ ਮਰਦਾਂ ਨਾਲ ਵੀ ਹੁੰਦਾ ਹੈ, ਕਿ ਔਰਤਾਂ ਵੀ ਕਦੇ ਕਦੇ ਇਸ ਤਰ੍ਹਾਂ ਕਰਦੀਆਂ ਨੇ?
ਕੁਝ ਕੇਸਿਸ ਦੇ ਵਿੱਚ, ਹਾਂਜੀ, ਮੈਂ ਇੱਕ ਇੰਟਰਵਿਊ ਕੀਤੀ ਹੈ ਅਤੇ ਇੱਕ ਦੋ ਇੰਟਰਵਿਊਜ਼ ਹੋਰ ਕਰਨੀਆਂ। ਉਹ ਬੇਸਿਕਲੀ ਜੋ ਫੈਮਿਲੀ ਵਾਇਲੈਂਸ ਦਾ ਡੋਮੇਨ ਆ ਉਹਦੇ ਨਾਲ ਲਿੰਕਡ ਨਹੀਂ ਹੈ, ਉਹ ਜਿਹੜੇ ਪਰਮਾਨੈਂਟ ਰੈਜੀਡੈਂਸੀ ਉਹਦੇ ਨਾਲ ਲਿੰਕਡ ਹੈ
ਜੀ,
ਕਿ PR ਦੇ ਲਈ ਵਿਆਹ ਕਰ ਲਿੱਤਾ ਅਤੇ ਕੁੜੀ ਅਗਰ PR ਸੀ ਤਾਂ ਉਹਨੇ ਪਹਿਲਾਂ ਜਾਂ PR ਤੋਂ ਪਹਿਲਾਂ ਉਹਨੇ ਕਿਹਾ ਮੇਰੀ ਫੀਸ ਸਾਰੀ ਭਰ, ਅਤੇ ਹਾਂਜੀ ਹੋਇਆ ਇਸ ਤਰ੍ਹਾਂ। ਜਿਸ ਤਰ੍ਹਾਂ ਮੈਨੂੰ ਕੱਲ੍ਹ ਵੀ ਕਿਸੇ ਦੀ ਕਾਲ ਆਈ ਸੀ, ਕਿਉਂਕਿ ਮੈਂ ਲੜਕੇ ਨੂੰ ਬੜੀ ਅੱਛੀ ਤਰ੍ਹਾਂ ਜਾਣਦਾ, ਹਾਲਾਂਕਿ ਅਸੀਂ ਆਪਣੀ ਜਜਮੈਂਟ ਨਹੀਂ ਪਾ ਸਕਦੇ ਰਿਸਰਚ ਵਿੱਚ, ਅਤੇ ਉਹ ਰਿਸਰਚ ਵਿੱਚ ਪਾਰਟ ਨਹੀਂ ਹੈ, ਬਟ ਉਹ ਮੈਨੂੰ ਪਤਾ ਸੀ ਕਿ ਉਹ ਮੁੰਡਾ ਜੋ ਅਸੀਂ ਟਰਾਈ ਕਰ ਰਹੇ ਸੀ PR ਹੋਣ ਲਈ, ਅਤੇ ਬਟ ਉਹਦੇ $30,000-$40,000 ਜੁਆਇੰਟ ਅਕਾਊਂਟ ਸੀਗਾ, ਅਤੇ ਉਹ ਉਹਨਾਂ ਨੇ ਜਿਹੜਾ ਸੀ ਲੜਕੀ ਵਾਲਿਆਂ ਨੇ ਲੈ ਲਿਆ, ਉਹ ਸਾਰੇ ਇੱਥੇ ਸੈਟਲ ਸੀ। ਅਤੇ ਆਂਸਰ ਤੁਹਾਡਾ, ਹਾਂਜੀ, ਜੋ ਵੀ ਵਲਨਰੇਬਲ ਹੋਏਗਾ ਉਹਦਾ ਅਬਿਊਜ਼ ਹੋਏਗਾ ਬੇਸਿਕਲੀ
ਜੀ। ਹੁਣ ਦੇਖੋ, ਅਕਸਰ ਅਸੀਂ ਜਦ ਫੈਮਿਲੀ ਵਾਇਲੈਂਸ ਦੀ ਗੱਲ ਕਰਦੇ ਹਾਂ ਆਪਣੀ ਭਾਰਤੀ ਭਾਈਚਾਰੇ ਵਿੱਚ, ਪਹਿਲੀ ਗੱਲ ਇਹ ਕਹੀ ਜਾਂਦੀ ਹੈ ਕਿ ਜੀ ਸਾਡੇ ਕੋਲ ਕੋਈ ਡਾਟਾ ਨਹੀਂ ਹੈ, ਕੋਈ ਸਟੈਟਿਸਟਿਕਸ ਨਹੀਂ ਹੈ, ਕੋਈ ਆਂਕੜੇ ਨਹੀਂ ਹਨ ਕਿ ਆਸਟ੍ਰੇਲੀਆ ਵਿੱਚ ਜਿਹੜਾ ਭਾਰਤੀ ਭਾਈਚਾਰਾ ਉਸ ਵਿੱਚ ਕਿਸ ਪੱਧਰ 'ਤੇ ਫੈਮਿਲੀ ਵਾਇਲੈਂਸ ਹੁੰਦੀ ਹੈ। ਕੀ ਤੁਹਾਡੀ ਸਟੱਡੀ ਇਸ ਵਿੱਚ ਯੋਗਦਾਨ ਪਾਏਗੀ?
ਵੈਸੇ ਤਾਂ ਸੁਪ੍ਰੀਆ ਜੀ ਉਹਦੇ 'ਤੇ ਤੁਹਾਨੂੰ ਰਿਸਪੋਂਡ ਕਰਨਗੇ ਪ੍ਰੋਪਰਲੀ, ਕਿਉਂਕਿ ਰਿਸਰਚ ਨੂੰ ਲੀਡ ਕਰ ਰਹੇ ਨੇ, ਅਤੇ ਬਟ ਮੈਂ ਤੁਹਾਨੂੰ ਵੈਸੇ ਜਿਹੜਾ ਮੇਰਾ ਕੰਮ ਉਹਦੇ 'ਚ ਦੱਸ ਦਿੰਦਾ ਕਿ ਡਾਟਾ, ਹਾਂਜੀ, ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਸੁਪ੍ਰੀਆ ਜੀ ਨੇ ਕਿਹਾ ਬਹੁਤ ਸਾਰਾ ਕੰਮ ਹੋ ਰਿਹਾ ਇੰਡੀਵਿਜੁਅਲ ਲੈਵਲ 'ਤੇ, ਕੋਈ ਕੋਆਰਡੀਨੇਸ਼ਨ ਨਹੀਂ ਹੈਗੀ, ਅਤੇ ਸਾਡਾ ਪ੍ਰੋਜੈਕਟ ਹੈ, ਆਈ ਥਿੰਕ ਪਹਿਲਾ ਐਸਾ ਪ੍ਰੋਜੈਕਟ ਹੈ ਲਾਰਜ ਸਕੇਲ ਜਿਹੜਾ ਇਹਨੂੰ ਕੋਆਰਡੀਨੇਟ ਕਰੇਗਾ, ਹਾਲਾਂਕਿ ਹੋਰ ਲੋਕ ਵੀ ਕੰਮ ਕਰ ਰਹੇ ਨੇ, ਪ੍ਰੋਫੈਸਰ ਐਂਜਲਾ ਟਾਫਟ, ਲਤਾ ਸੱਤਿਅਨ ਵੀ ਕਰ ਰਹੇ ਨੇ, ਬਟ ਸਾਡੀ ਕਮਿਊਨਿਟੀ 'ਚ ਮੈਂ ਅਗੇਨ ਆਪਣਾ ਅਨਾਲਿਸਿਸ ਹੀ ਦੱਸ ਰਿਹਾ ਕਿਉਂਕਿ ਡਾਟਾ ਨਹੀਂ ਹੈਗਾ, ਫੈਮਿਲੀ ਵਾਇਲੈਂਸ ਜ਼ਿਆਦਾ ਭਾਵੇਂ ਨਹੀਂ ਹੈਗੀ, ਪਰ ਜਿਹੜਾ ਸਪੋਰਟ ਸਿਸਟਮ ਹੈਗਾ ਇੱਥੇ ਉਹ ਸਾਡੀ ਕਮਿਊਨਿਟੀ ਦੇ ਵਿੱਚ ਅਪਲਾਈ ਜਦੋਂ ਕਰਦੇ ਹਾਂ ਤਾਂ ਉਹ ਕੰਮ ਨਹੀਂ ਕਰਦਾ। ਜਿੱਦਾਂ ਕਿ ਪਹਿਲੇ ਪੁਲਿਸ ਨੂੰ ਕਾਲ ਕਰੋ ਜਾਂ ਕੋਰਟ ਦੇ ਥਰੂ ਜਾਓ ਅਗਰ ਬੱਚੇ ਨੂੰ ਦਿਖਾਉਣਾ, ਅਤੇ ਪਿੱਛੇ ਦੇ ਇੱਕ ਵਿਕਟਮ ਦੇ ਮੈਨੂੰ ਕਾਲ ਆਈ, ਕਹਿੰਦੇ ਕਿ ਮੇਰੇ ਹਸਬੈਂਡ ਨੇ ਬੇਟਾ ਦੇਖਣਾ, ਤੁਹਾਡੇ ਫਾਦਰ ਨਾਲ ਬੈਠ ਸਕਦੇ ਆ। ਹੁਣ ਉਹ ਲੜਕੀ ਲੱਭ ਰਹੀ ਸੀ ਕਿ ਕੋਈ ਸੀਨੀਅਰ ਹੋਵੇ ਨਾਲ, ਅਤੇ ਉਹਨੂੰ ਥੋੜ੍ਹਾ ਜਿਹਾ ਹੌਂਸਲਾ ਜ਼ਿਆਦਾ ਹੁੰਦਾ, ਉਹ ਕਹਿੰਦੀ ਕੋਰਟ ਦੇ ਥਰੂ ਮੈਂ ਨਹੀਂ ਜਾਣਾ, ਅਤੇ ਉਹ ਤੁਸੀਂ ਦੇਖੋਗੇ ਜਿਹੜਾ ਸਪੋਰਟ ਸਿਸਟਮ ਹੈ ਉਹ ਕੰਮ ਨਹੀਂ ਕਰ ਰਿਹਾ ਬੇਸਿਕਲੀ। ਅਤੇ ਇਸ ਤੋਂ ਇਲਾਵਾ ਸਾਡੀ ਕਮਿਊਨਿਟੀ ਜਿਹੜੇ ਫੈਕਟਰਸ ਨੇ ਫੈਮਿਲੀ ਵਾਇਲੈਂਸ ਨੂੰ ਲੀਡ ਕਰਦੇ ਉਹ ਵੀ ਥੋੜ੍ਹੇ ਡਿਫਰੈਂਟ ਹੈ। ਜਿੱਦਾਂ ਸੁਪ੍ਰੇ ਜੀ ਨੇ ਵੀ ਕਿਹਾ ਵੱਡਾ ਘਰ ਲੈਣਾ ਜਿਹੜਾ ਸਭ ਦਾ ਡਰੀਮ ਹੁੰਦਾ, ਨਵਾਂ ਘਰ ਹੀ ਲੈਣਾ, ਪਹਿਲੇ ਸਾਲ 'ਚ ਹੀ ਬੱਚਾ ਹੋਣਾ ਉਹ ਵੀ ਪ੍ਰੈਸ਼ਰ ਹੈਗਾ, ਹੁਣ ਜਦੋਂ ਬੇਬੀ ਵੀ ਹੋ ਗਿਆ ਤੇ ਉੱਤੋਂ ਦੀ ਘਰ ਵੀ ਲੈ ਲਿੱਤਾ ਤੇ ਜੋਬ ਵੀ ਛੁੱਟ ਗਈ ਹੈ ਤੇ ਉਹ ਇਕਨੋਮਿਕ ਪ੍ਰੈਸ਼ਰ ਹੈ ਜਿਹੜਾ ਸੈਟਲਮੈਂਟ ਦੇ ਪ੍ਰੈਸ਼ਰ ਆਈਡੀਅਲ ਵਰਲਡ ਦਾ ਜਿਹੜਾ ਬਬਲ ਹੈ ਉਹ ਜਦੋਂ ਉਹਦੇ ਵਿਚਕਾਰ ਅੰਦਰ ਤਾਂ ਖੋਖਲਾ ਹੀ ਹੁੰਦਾ ਉਹ ਫਿਰ ਪ੍ਰੋਬਲਮ ਉਸ ਤੋਂ ਬਾਅਦ ਕ੍ਰੀਏਟ ਹੁੰਦੀਆਂ ਨੇ ਤੇ ਜਿੱਦਾਂ ਤੁਸੀਂ ਕਿਹਾ ਪਹਿਲਾਂ ਵੀ ਜ਼ਿਆਦਾਤਰ ਘਰਾਂ ਦੇ ਵਿੱਚ ਤਾਂ ਜੁਆਇੰਟ ਅਕਾਊਂਟਸ ਵਗੈਰਾ ਸਹੀ ਚੱਲਦੇ ਨੇ ਕਿਉਂਕਿ ਜਿੱਦਾਂ ਸੁਪਰੀ ਨੇ ਕਿਹਾ ਕਿ ਰਿਸਪੈਕਟ ਜਿੱਥੇ ਹੁੰਦੀ ਹੈ ਜਿੱਥੇ ਲੇਡੀ ਦੀ ਰਿਸਪੈਕਟ ਹੈ ਮਦਰ ਦਾ ਰੋਲ ਪੋਜ਼ਿਟਿਵ ਹੈ ਮਦਰ ਇਨ ਲਾਅ ਦਾ ਪਰ ਜਿੱਥੇ ਨਹੀਂ ਚੱਲਦਾ ਓਬਵੀਅਸਲੀ ਜ਼ਿਆਦਾ ਤਾਂ ਫੈਮਲੀਜ਼ ਨਹੀਂ ਹੈ ਬਟ ਈਵਨ ਸਮਾਲ ਫ੍ਰੈਕਸ਼ਨ ਵੀ ਅਗਰ ਹੈ ਉੱਥੇ ਫਿਰ ਜਿਹੜਾ ਇੱਥੇ ਆ ਕੇ ਵਿਕਟਮਸ ਉਹ ਕ੍ਰੈਕਸ ਤੋਂ ਗਿਰ ਜਾਂਦੇ ਨੇ ਕਿਉਂਕਿ ਸਿਸਟਮ ਕੋਈ ਹੈ ਹੀ ਨਹੀਂ ਹੈ ਨਾ ਸਪੋਰਟ ਸਿਸਟਮ ਕੋਆਰਡੀਨੇਟਡ
ਜੀ ਅਤੇ ਸੁਪ੍ਰਿਆ ਜੀ ਅਗਰ ਸਾਡੇ ਸਰੋਤੇ ਜਿਹੜੇ ਸੁਣ ਰਹੇ ਹਨ ਤੁਹਾਡੀ ਸਟੱਡੀ ਵਿੱਚ ਅਗਰ ਹਿੱਸਾ ਲੈਣਾ ਚਾਹੁੰਦੇ ਹਨ ਕੀ ਗਰੰਟੀ ਹੈ ਕਿ ਉਹਨਾਂ ਦੀ ਗੱਲਬਾਤ ਗੁਪਤ ਰੱਖੀ ਜਾਵੇਗੀ
ਸਭ ਨੂੰ ਇਹੀ ਫਿਕਰ ਰਹਿੰਦਾ ਹੈ ਕਿ ਕਿਸੇ ਨਾਲ ਕੋਈ ਗੱਲ ਕਰ ਰਹੇ ਨਾ ਅਤੇ ਫੈਲ ਜਾਂਦੀ ਹੈ ਪਰ ਅਸੀਂ ਹੁਣ ਦੋਨੋਂ ਯੂਨੀਵਰਸਿਟੀਜ਼ ਦੇ ਹੈਗੇ ਹਾਂ ਅਤੇ ਜਿਹੜਾ ਇਹ ਪ੍ਰੋਜੈਕਟ ਹੈ ਨਾ ਐਥਿਕਸ ਐਪਲੀਕੇਸ਼ਨ ਸਾਡੀ ਹੋਈ ਹੈ ਅਤੇ ਅਪਰੂਵ ਹੋਈ ਹੈ ਅਤੇ ਅਸੀਂ ਨਾ ਸਭ ਦੇ ਨਾਂ ਕੌਨਫੀਡੈਂਸ਼ੀਅਲ ਰੱਖਾਂਗੇ ਅਤੇ ਨਾਲ ਕੋਈ ਆਈਡੈਂਟੀਫਾਈਂਗ ਡੀਟੇਲਸ ਹੈ ਜਿਵੇਂ ਕੋਈ ਕਹੇ ਕਿ ਮੈਂ ਚੰਡੀਗੜ੍ਹ ਦੀ ਹਾਂ ਅਸੀਂ ਇਹ ਨਹੀਂ ਕਹਾਂਗੇ ਕਿ ਉਹ ਚੰਡੀਗੜ੍ਹ ਦੀ ਹੈ ਜਾਂ ਤਾਂ ਪੰਜਾਬ ਦੇ ਜਾਂ ਨੌਰਥ ਇੰਡੀਆ ਅਤੇ ਜਰਾ ਜਨਰਲਾਈਜ਼ ਕਰਕੇ ਅਤੇ ਸਾਡੇ 'ਤੇ ਨਾ ਜਿਹੜੀਆਂ ਟ੍ਰਾਂਸਕ੍ਰਿਪਟਸ ਵੀ ਹੈਗੀਆਂ ਅਸੀਂ ਕਰ ਰਹੇ ਹਾਂ ਜਾਂ ਅਸੀਂ ਇੰਡੀਆ ਭੇਜ ਰਹੇ ਹਾਂ ਹਾਂ ਅਤੇ ਇੱਥੇ ਨਹੀਂ ਤਾਂ ਕਿਸੇ ਦੇ ਕੋਲੋਂ ਕੋਈ ਗੱਲ ਨਾ ਨਿਕਲ ਜਾਏ ਅਤੇ ਸਾਨੂੰ ਤਾਂ ਟ੍ਰੇਨਿੰਗ ਹੈਗੀ ਹੈ ਨਾ ਕਿਉਂਕਿ ਸਾਡੀ ਤਾਂ ਲੀਗਲ ਓਬਲੀਗੇਸ਼ਨ ਹੈ ਅਤੇ ਨਾਲ ਇਹ ਵੀ ਹੈਗਾ ਅਸੀਂ ਸਾਰਾ ਸਮਝਾਉਂਦੇ ਹਾਂ ਅਤੇ ਨਾਲ ਉਹ ਪਲੇਨ ਲੈਂਗੁਏਜ ਸਟੇਟਮੈਂਟ ਹੈ ਇਨਫੋਰਮਡ ਕੰਸੈਂਟ ਫੋਰਮ ਹੈ ਪਰ ਫਿਰ ਵੀ ਤੁਸੀਂ ਇੰਟਰਵਿਊ ਦੇ ਕੇ ਵੀ ਤੁਸੀਂ ਫਿਰ ਸੋਚਣ ਲੱਗੋ ਕਿ ਸ਼ਾਇਦ ਮੇਰੇ ਕੋਲੋਂ ਗਲਤੀ ਹੋਈ ਹੈ ਅਤੇ ਤੁਸੀਂ ਵਿਦਡਰਾਅ ਕਰ ਸਕਦੇ ਹੋ
ਠੀਕ ਹੈ
ਅਸੀਂ ਪਬਲਿਸ਼ ਨਹੀਂ ਕੀਤਾ ਹੋਇਆ ਤੁਹਾਡਾ ਡੇਟਾ ਅਤੇ ਤੁਹਾਨੂੰ ਤੁਹਾਡੀ ਵੋਇਸ ਟ੍ਰਾਂਸਕ੍ਰਿਪਟ ਤੁਹਾਡੀ ਦੂਜੀ ਟ੍ਰਾਂਸਕ੍ਰਿਪਟ ਸਾਰੀ ਵਾਪਸ ਕਰ ਦਾਂਗੇ
ਠੀਕ ਹੈ ਜੀ
SBS Radio
ਅਤੇ ਵੈਸੇ ਸਟੱਡੀ ਬਾਰੇ ਦੱਸੋ ਤੁਸੀਂ ਆਰੰਭ ਤਾਂ ਕਰ ਲਈਏ ਇਹ ਕਦ ਤੀਕਰ ਚੱਲੇਗੀ ਅਤੇ ਤੁਸੀਂ ਕੀ ਚਾਹ ਰਹੇ ਹੋ ਕਿੰਨੇ ਲੋਕਾਂ ਦੀ ਇੰਟਰਵਿਊ ਤੁਸੀਂ ਕਰਨਾ ਚਾਹੁੰਦੇ ਹੋ
ਅਸੀਂ ਇੰਡੀਅਨ ਕਮਿਊਨਿਟੀ ਵਿੱਚ 40 ਬੰਦਿਆਂ ਦੀ ਕਰ ਰਹੇ ਹਾਂ ਅਤੇ 30 ਬੰਦੇ ਅਤੇ ਅਸੀਂ ਜਿਨ ਕਹਿੰਦੇ ਇੰਟੀਮੇਟ ਪਾਰਟਨਰ ਵਾਇਲੈਂਸ ਹਸਬੈਂਡ ਵਾਈਫ ਦਾ ਪ੍ਰੋਬਲਮ ਹੋਏ ਤੀ ਅਤੇ 10 ਅਸੀਂ ਐਲਡਰ ਅਬਿਊਸ ਦਾ ਕਰ ਰਹੇ ਹਾਂ ਕਿਉਂਕਿ ਕਦੀ ਕਦੀ ਹੁਣ ਜਿਹੜੇ ਹੁਣ ਪੇਰੈਂਟਸ ਵੀ ਆਉਂਦੇ ਹੈ ਪੇਰੈਂਟਸ ਅਤੇ ਬੱਚਿਆਂ ਦੇ ਨਾਲ ਵੀ ਪ੍ਰੋਬਲਮ ਹੋ ਜਾਂਦਾ ਹੈ ਕਿਉਂਕਿ ਇਹ ਨਵੀਂ ਕਲਚਰ ਹੈ ਅਤੇ ਉਹ ਵੀ ਇਕੱਲੇ ਹੁੰਦੇ ਆ ਇੱਥੇ ਅਤੇ ਫਿਰ ਅਸੀਂ 40 ਕਰ ਰਹੇ ਹਾਂ ਇੰਡੀਅਨ ਕਮਿਊਨਿਟੀ ਵਿੱਚ 40 ਐਂਗਲੋ ਕੈਲਟਿਕ ਵਿੱਚ
ਅੱਛਾ ਠੀਕ ਹੈ ਜੀ ਸੋ ਮੁਕਾਬਲਾ ਕਰੋਗੇ
ਮੁਕਾਬਲਾ ਕਰਾਂਗੇ ਫਿਰ ਅਸੀਂ ਗੁਰਦੁਆਰੇ ਮੰਦਰ ਗੁਰਦੁਆਰਾ ਕਾਉਂਸਲ ਉੱਥੇ ਵੀ ਗਏ ਹਾਂ ਕਿਉਂਕਿ ਰੋਇਲ ਕਮਿਸ਼ਨ ਨੇ ਨਾ ਫੇਥ ਕਮਿਊਨਿਟੀਜ਼ 'ਤੇ ਬੜੀ ਭਾਰੀ ਰਿਸਪੋਂਸੀਬਿਲਿਟੀ ਪਾਈ ਹੈ ਕਿਉਂਕਿ ਜਿਹੜੇ ਵੀ ਪਰਟੀਕੁਲਰਲੀ ਮਾਈਗ੍ਰੈਂਟਸ ਆਉਂਦੇ ਹੈ ਪਹਿਲੇ ਪਹਿਲੇ ਗੁਰਦੁਆਰੇ ਜਾਂ ਮੰਦਰ ਹੀ ਜਾਂਦੇ ਹੈ ਅਤੇ ਉੱਥੇ ਨਾ ਉਹਨਾਂ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਇੱਥੇ ਕੋਈ ਮਦਦ ਕਰਨ ਵਾਲਾ ਹੈਗਾ ਪਰ ਉਹਨਾਂ ਨੂੰ ਕਦੇ ਕਦੇ ਇਹ ਸ਼ੱਕ ਹੁੰਦਾ ਹੈ ਕਿਸੇ ਨਾਲ ਬੋਲੋ ਤਾਂ ਫੈਲ ਜਾਏਗੀ
ਜੀ
ਅਤੇ ਫਿਰ ਕੋਈ ਰਹਿੰਦਾ ਨਹੀਂ ਆਪਣਾ
ਪਰ ਅਗਰ ਅਸੀਂ ਇਹ ਸੋਚ ਕੇ ਚੱਲੀਏ ਕਿ ਧਾਰਮਿਕ ਅਸਥਾਨ ਜਿਹੜੇ ਹਨ ਉਹ ਇਸ ਖਿੱਤੇ ਵਿੱਚ ਯੋਗਦਾਨ ਪਾ ਸਕਦੇ ਹਨ ਕਿ ਉੱਥੇ ਦੇ ਪ੍ਰਬੰਧਕ ਉੱਥੇ ਦੇ ਗ੍ਰੰਥੀ ਉੱਥੇ ਦੇ ਕਰਤਾ ਧਰਤਾ ਉਹਨਾਂ ਨੂੰ ਟ੍ਰੇਨਿੰਗ ਹੈ ਕਿ ਉਹ ਇਸ ਕਿਸਮ ਦੀ ਕਾਉਂਸਲਿੰਗ ਪ੍ਰਦਾਨ ਕਰ ਸਕਣ
ਦੋ ਪ੍ਰੋਬਲਮ ਹੈਗੇ ਆ ਰੋਇਲ ਕਮਿਸ਼ਨ ਨੇ ਇਹ ਵੀ ਆਈਡੈਂਟੀਫਾਈ ਕੀਤਾ ਹੈ ਕਿ ਉਹਨਾਂ ਨੂੰ ਟ੍ਰੇਨਿੰਗ ਚਾਹੀਦੀ ਹੈ ਪਰ ਇਹ ਵੀ ਉਹਨਾਂ ਨੇ ਕਿਹਾ ਕਿ ਵਿਮੈਨ ਲੀਡਰਸ ਹੋਣੇ ਚਾਹੀਦੇ ਆ ਅਤੇ ਅਸੀਂ ਜਦ ਵੀ ਜਾਂਦੇ ਹਾਂ ਨਾ ਕਿਧਰੇ ਸਾਨੂੰ ਭਾਸ਼ਣ 'ਤੇ ਕਾਫੀ ਮਿਲਦੇ ਹੈ ਜੈਂਡਰ ਇਕੁਆਲਿਟੀ ਦੇ ਪਰ ਪੁੱਛੀਏ ਤੁਹਾਡੀ ਕਮੇਟੀ ਵਿੱਚ ਕਿੰਨੀਆਂ ਜਨਾਨੀਆਂ ਹੈਗੀਆਂ ਅਤੇ ਬੰਦਾ ਜਰਾ ਚੁੱਪੀ ਹੋ ਜਾਂਦਾ ਜਨਾਨੀ ਹੋਈ ਵੀ ਅਤੇ ਲੰਗਰ ਕਰਦੀ ਹੈ ਜਾਂ ਭਜਨ ਕਰਦੀ ਹੈ ਅਤੇ ਅਸੀਂ ਪੁੱਛਿਆ ਹੈ ਕਿ ਹੁਣ ਤਾਂ ਤੁਹਾਨੂੰ ਕੋਈ ਆਪਸ਼ਨ ਨਹੀਂ ਗੀ ਫੈਮਿਲੀ ਵਾਇਲੈਂਸ ਕ੍ਰਾਈਮ ਹੈ ਆਸਟ੍ਰੇਲੀਆ ਵਿੱਚ ਲਾਅ ਹੈਗਾ ਕਿ ਫੈਮਿਲੀ ਵਾਇਲੈਂਸ ਇਜ਼ ਅ ਕ੍ਰਾਈਮ ਅਤੇ ਤੁਹਾਨੂੰ ਨਾ ਬੜਾ ਇੰਪੋਰਟੈਂਟ ਰੋਲ ਹੈ ਕਿ ਇਹ ਫੈਮਿਲੀ ਵਾਇਲੈਂਸ ਨੂੰ ਪ੍ਰੀਵੈਂਟ ਕਰੋ ਪਰ ਨਾ ਅਸੀਂ ਇਹ ਵੀ ਸੁਣਿਆ ਕਿੰਨੇ ਲੋਕ ਆਪਣਾ ਟਾਈਮ ਆਪਣਾ ਪੈਸਾ ਆਪਣੀ ਐਨਰਜੀ ਦੇ ਰਹੇ ਹੈ ਬਹੁਤ ਸਾਰੇ ਲੋਕ ਸਾਡੀ ਕਮਿਊਨਿਟੀ ਵਿੱਚ ਬਹੁਤ ਲੋਕਾਂ ਦੀ ਹੈਲਪ ਕਰ ਰਹੇ ਹੈ ਪਰ ਪ੍ਰਾਈਵੇਟ ਪਰਸਨਲ ਨਾਤੇ 'ਤੇ ਅਸੀਂ ਇਹ ਵੀ ਸੋਚ ਰਹੇ ਹਾਂ ਹੁਣ ਕਿ ਥੋੜ੍ਹਾ ਜਿਹਾ ਫੰਡਿੰਗ ਢੂੰਡ ਕੇ ਇੰਡੀਅਨ ਵਿਮੈਨ ਲੀਡਰਸ ਕਮਿਊਨਿਟੀ ਲੀਡਰਸ ਗਰੁੱਪ ਬਣਾਈਏ ਅਸੀਂ ਨਾ ਕਮਿਊਨਿਟੀ ਲੀਗਲ ਸੈਂਟਰਸ ਦੇ ਨਾਲ ਕੰਮ ਕਰ ਰਹੇ ਹਾਂ ਅਸੀਂ ਫਾਈਨੈਂਸ਼ੀਅਲ ਕਾਉਂਸਲਰਸ ਦੇ ਨਾਲ ਕੰਮ ਕਰ ਰਹੇ ਹਾਂ, ਅਸੀਂ ਮਲਟੀਕਲਚਰਲ ਏਜੰਸੀਜ਼ ਨਾਲ ਵੀ ਕੰਮ ਕਰ ਰਹੇ ਹਾਂ, ਅਤੇ ਇਹ ਟ੍ਰੇਨਿੰਗ ਨਾ ਉਹਨਾਂ ਦੇ ਕੋਲੋਂ ਮਿਲੇਗੀ। ਪਰ ਉਹ ਲੋਕ ਵੀ ਕਹਿ ਰਹੇ ਹੈ ਸਾਨੂੰ ਕਿ ਇਹ ਜਿਹੜੀ ਇੰਡੀਅਨ ਵਿਮੈਨਸ ਗਰੁੱਪ ਹੈ ਇਹ ਵੀ ਸਾਨੂੰ ਟ੍ਰੇਨ ਕਰੇ, ਕਿਉਂਕਿ ਸਾਨੂੰ ਵੀ ਸਮਝ ਨਹੀਂ ਗਿਆ। ਜਦ ਇੰਡੀਅਨ ਕੋਈ ਆਉਂਦਾ ਹੈ ਫੈਮਿਲੀ ਵਾਇਲੈਂਸ ਦਾ ਕਲਾਇੰਟ, ਸਾਨੂੰ ਵੀ ਸਮਝ ਆਉਣੀ ਚਾਹੀਦੀ ਹੈ ਕਿ ਇਹ ਸਿਰਫ ਵੀਜ਼ਾ ਅਤੇ ਬੋਲੀ ਦੀ ਗੱਲ ਨਹੀਂ ਗੀ, ਇਹ ਕਲਚਰ ਦੀ ਗੱਲ ਹੈ
ਜੀ। ਸੋ ਜਸਵਿੰਦਰ, ਕਿਸ ਹੱਦ ਤੱਕ ਤੁਹਾਨੂੰ ਲੱਗਦਾ ਹੈ ਕਿ ਅਗਰ ਵਿਮੈਨਸ ਗਰੁੱਪ ਬਣਦਾ ਹੈ ਇਸ ਵਿੱਚ ਆਦਮੀ ਕੀ ਰੋਲ ਪਲੇਅ ਕਰ ਸਕਦੇ ਹਨ?
ਜੋ ਵਿਮੈਨਸ ਦਾ ਜਿਹੜਾ ਗਰੁੱਪ ਸੁਪਰੇ ਜੀ ਨੇ ਕਿਹਾ, ਆਈ ਥਿੰਕ ਉਹਦਾ ਜੋ ਮੇਨ ਰੋਲ ਹੈ ਕਿ ਹੁਣ ਇਸ ਟਾਈਮ ਕੀ ਹੋ ਰਿਹਾ ਕਿ ਜੋ ਵਿਕਟਮਸ ਬੋਲਦੇ ਨਹੀਂ ਹੈ, ਸਾਇਲੈਂਸ ਬਹੁਤ ਵੱਡਾ ਫੈਕਟਰ ਹੈ। ਪਹਿਲਾਂ ਇੱਕ ਰਿਸਰਚ ਹੋਈ ਸੀ ਕਿ ਯੂਨੀਵਰਸਿਟੀ ਮੈਲਬਨ 'ਚ ਕਿ ਯੂਜਲੀ ਜਿਹੜੇ ਵਿਕਟਮਸ ਨੇ ਕੋਲਡ ਕਮਿਊਨਿਟੀਜ਼ ਤੋਂ ਉਹ ਚੁੱਪ ਰਹਿੰਦੇ ਸਾਰੇ, ਕਿਉਂਕਿ ਸਿਸਟਮ ਜਿਹੜਾ ਸਪੋਰਟ ਸਿਸਟਮ ਹੈ ਉਹ ਬੜਾ ਫੋਰਨ ਹੈ ਉਹਨਾਂ ਦੇ ਲਈ ਅਤੇ ਉਹ ਕੰਮ ਨਹੀਂ ਕਰਦਾ। ਅਤੇ ਮੈਨ ਦਾ ਰੋਲ ਕਾਫੀ ਸਟਰੋਂਗ ਰਹੇਗਾ, ਖਾਸ ਕਰ ਅਗਰ ਕਈ ਐਸੀਆਂ ਵੀ ਲੇਡੀਜ਼ ਨੇ ਜਿਹੜੀਆਂ ਕਿ ਫੈਮਿਲੀ ਵਾਇਲੈਂਸ ਤੋਂ ਮਰਜ ਹੋ ਚੁੱਕੀਆਂ, ਜਾਂ ਈਵਨ ਕੁਛ ਇੱਕ ਦੋ ਕੇਸਿਸ ਜਿਹੜੇ ਸਾਨੂੰ ਆਏ ਆ ਮੇਲਸ ਵੀ ਹੈਗੇ ਆ, ਮੇਰੇ ਹਿਸਾਬ ਨਾਲ ਉਹ ਕਾਫੀ ਪੋਜ਼ਿਟਿਵ ਰੋਲ ਪਲੇ ਕਰ ਸਕਦੇ ਆ। ਅਤੇ ਇੱਕ ਚੀਜ਼ ਜਿਹੜੀ ਅਸੀਂ ਵਿਕਟਮ ਦੀ ਸਟੋਰੀਜ਼ ਤੋਂ, ਚਾਹੇ ਮੇਲ ਚਾਹੇ ਫੀਮੇਲ ਹੈ, ਮੋਸਟਲੀ ਫੀਮੇਲ ਨੇ, ਅਸੀਂ ਉਹ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਸਰਵਾਈਵ ਕੀਤਾ। ਇਹ ਬਹੁਤ ਵੱਡੀ ਲਰਨਿੰਗ ਹੈ ਕਿ ਜੋ ਕਰ ਜੋ ਜਿਸ ਤਰ੍ਹਾਂ ਏਜੰਸੀਜ਼ ਦੀ ਅਸੀਂ ਕਿੱਦਾਂ ਹੈਲਪ ਕਰ ਸਕਦੇ ਹਾਂ ਕਿ ਜੋ ਸਰਵਾਈਵ ਕੋਈ ਕਰ ਗਿਆ ਅਤੇ ਹੁਣ ਉਹ ਫਾਈਨੈਂਸ਼ਲੀ ਸੈਟਲਡ ਨੇ, ਉਹਨਾਂ ਦੀ ਸਟੋਰੀ ਜਿਹੜੀ ਹੈ, ਸਕਸੈਸ ਸਟੋਰੀ ਜਿਹੜੀ ਹੈ, ਅਤੇ ਉਹ ਬਹੁਤ ਵੱਡੀ ਇਸ ਪ੍ਰੋਜੈਕਟ ਵਿੱਚ ਉਹ ਵੀ ਬਹੁਤ ਵੱਡੀ ਫਾਈਂਡਿੰਗ ਹੈ।
ਠੀਕ ਹੈ, ਅਤੇ ਜਿਹੜੀ ਇੱਕ ਗੱਲ ਹੋਈ ਸੀ ਕਿ ਨਿੱਜੀ ਪੱਧਰ 'ਤੇ ਕਈ ਲੋਕ ਅਤੇ ਕਈ ਸੰਸਥਾਵਾਂ ਮਦਦ ਪ੍ਰਦਾਨ ਕਰ ਰਹੀਆਂ ਹਨ, ਪਰ ਕੋਈ ਤਾਲਮੇਲ ਨਹੀਂ ਹੈ।
ਹਾਂਜੀ, ਨਹੀਂ ਹੈ।
ਸੋ ਉਸ ਦੀ ਕੋਆਰਡੀਨੇਸ਼ਨ ਕੀ ਤੁਸੀਂ ਕਰ ਸਕਦੇ ਹੋ?
ਮੇਰੇ ਹਿਸਾਬ ਨਾਲ ਅਸੀਂ ਇਹ ਪ੍ਰੋਜੈਕਟ ਦੇ ਐਂਡ ਦੇ ਜਦੋਂ ਐਂਡ 'ਤੇ ਜਾਂਦਾ ਤਾਂ ਮੇਰੇ ਹਿਸਾਬ ਨਾਲ ਅਸੀਂ ਇੱਕ ਪ੍ਰਪੋਜ਼ਲ ਲੈ ਕੇ ਗੌਰਮੈਂਟ ਕੋਲ ਜਾ ਸਕਦੇ ਹਾਂ, ਕਿਉਂਕਿ ਜਦੋਂ ਤੱਕ ਪ੍ਰੋਪਰ ਫੰਡਿੰਗ ਕੋਈ ਪੇਡ ਸੈਕਟਰੀ ਨਾ ਹੋਏ ਉਹ ਤਾਂ ਕੋਆਰਡੀਨੇਸ਼ਨ ਪੋਸੀਬਲ ਨਹੀਂ ਹੈ। ਮੇਰੇ ਹਿਸਾਬ ਨਾਲ ਤੁਹਾਡਾ ਜਿਹੜਾ ਕੁਸਚਨ ਬੜਾ ਵੈਲਿਡ ਹੈ, ਅਤੇ ਅਗਰ ਇੱਕ ਸੈਕਟਰੀ ਵੀ ਮਿਲ ਜਾਏ, ਚਾਹੇ ਦੋ ਦਿਨ ਪਾਰਟ ਟਾਈਮ ਵੀ ਮਿਲ ਜਾਏ, ਅਤੇ ਉਹ ਮੇਲ ਫੀਮੇਲ ਕੋਈ ਵੀ ਜੋ ਹੋਏ ਗੌਰਮੈਂਟ ਫੰਡਡ ਪੋਜੀਸ਼ਨ 'ਚ, ਉਹ ਸਾਰਾ ਜਿਹੜਾ ਇੰਡੀਵਿਜੁਅਲ ਲੈਵਲ 'ਤੇ ਕੰਮ ਹੋ ਰਿਹਾ ਉਹਨੂੰ ਕੋਆਰਡੀਨੇਟ ਕਰ ਸਕਦੇ। ਕਿਉਂਕਿ ਹੁਣ ਕੀ ਹੁੰਦਾ, ਮੈਨੂੰ ਕੋਈ ਕਾਲ ਆਉਂਦੀ ਤਾਂ ਮੈਨੂੰ 10 ਕਾਲਸ ਕਰਨੀਆਂ ਪੈਂਦੀਆਂ ਕਿ ਤੁਸੀਂ ਤੁਹਾਡੇ ਕੋਲ ਬੈੱਡ ਹੈ ਐਕਸਟਰਾ, ਤੁਹਾਡੇ ਕੋਲ ਇਹ ਹੈ, ਕਿਉਂਕਿ ਇੱਕ ਪ੍ਰੋਬਲਮ ਜਿਹੜੀ ਤੁਹਾਨੂੰ ਵੀ ਪਤਾ ਹੈ ਕਿ ਕੋਲਡ ਕਮਿਊਨਿਟੀਜ਼ ਦੇ ਵਿੱਚ, ਸੋਰੀ ਕੋਲਡ ਕਮਿਊਨਿਟੀਜ਼ 'ਤੇ ਪਲੱਸ ਜੋ ਸਟੂਡੈਂਟ ਵੀਜ਼ਾ 'ਤੇ ਉੱਪਰ ਇੱਥੇ ਕੇਸਿਸ ਨੇ, ਉਹਨਾਂ ਨੂੰ ਸਪੋਰਟ ਨਹੀਂ ਮਿਲਦੀ
ਜੀ,
ਉਹ ਬਹੁਤ ਵੱਡਾ ਫੈਕਟਰ ਹੈ ਬੇਸਿਕਲੀ। ਅਤੇ ਬਾਕੀ ਜੋ ਗੌਰਮੈਂਟ ਵੱਲੋਂ ਜਿਵੇਂ ਪਹਿਲਾਂ ਵੀ ਫੇਥ ਕਮਿਊਨਿਟੀਜ਼ ਵੀ ਗੱਲ ਕੀਤੀ ਹੈ, ਫੇਥ ਕਮਿਊਨਿਟੀਜ਼ ਦੇ ਵਿੱਚ ਜਿੰਨੇ ਵੀ ਕਮਿਊਨਿਟੀ ਮੈਂਬਰਸ ਨੇ ਜ਼ਿਆਦਾਤਰ ਗੁਰਦੁਆਰਿਆਂ 'ਚ ਮੰਦਰਾਂ 'ਚ, ਉਹਨਾਂ ਦੀ ਆਪਣੀ ਆਪਣੀ ਜੋਬਸ ਅਤੇ ਪਰਸਨਲ ਲਾਈਫਸ ਵੀ ਨੇ। ਉਹ ਸੰਡੇ ਨੂੰ ਥੋੜ੍ਹਾ ਬਹੁਤਾ ਟਾਈਮ ਕੱਢ ਕੇ ਜ਼ਰੂਰ ਗੁਰਦੁਆਰੇ 'ਚ ਕੰਮ ਕਰਦੇ ਨੇ, ਅਤੇ ਆਈ ਥਿੰਕ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਉਹ ਟਾਈਮ ਕੱਢ ਕੇ ਕਰਦੇ ਵੀ ਨੇ
ਜੀ।
ਉਹਨਾਂ ਤੋਂ ਮੈਨੂੰ ਲੱਗਦਾ ਜ਼ਿਆਦਾ ਐਕਸਪੈਕਟ ਅਸੀਂ ਨਹੀਂ ਕਰ ਸਕਦੇ ਜਦੋਂ ਤੱਕ, ਜਿਵੇਂ ਸੁਪਰੀ ਜੀ ਨੇ ਕਿਹਾ, ਜਦੋਂ ਤੱਕ ਕੋਈ ਫੰਡਿੰਗ ਨਹੀਂ ਆਉਂਦੀ, ਅਤੇ ਮੈਨੂੰ ਲੱਗਦਾ ਰੋਇਲ ਕਮਿਸ਼ਨ ਤੋਂ ਬਾਅਦ ਫੰਡਿੰਗ ਹੈਗੀ ਆ ਕਾਫੀ, ਅਤੇ ਇਹਨਾਂ ਨੇ 3 ਪ੍ਰੋਜੈਕਟਸ ਬਣਾ ਕੇ ਦਿੱਤੇ ਨੇ, 2 ਗੁਰਦੁਆਰਿਆਂ ਨੂੰ ਅਤੇ 1 ਗੁਰਦੁਆਰਾ ਕੌਂਸਲ ਨੂੰ, ਅਤੇ ਫੰਡਿੰਗ ਦਾ ਅਗਰ ਸਟਰੀਮ ਹੋ ਜਾਏ ਅਤੇ ਮੇਰੇ ਹਿਸਾਬ ਨਾਲ ਕਾਫੀ ਕੰਮ ਹੋ ਸਕਦਾ, ਜਿੱਦਾਂ ਤੁਸੀਂ ਕਿਹਾ ਕਿ ਇੰਡੀਵਿਜੁਅਲ ਲੈਵਲ 'ਤੇ ਹੋ ਰਿਹਾ, ਜੋ ਕੋਆਰਡੀਨੇਟ ਹੋ ਜਾਏ ਅਤੇ ਉਹਦੀ ਆਊਟਪੁੱਟ ਬੜੀ ਅੱਛੀ ਆਏਗੀ।
ਸਿੱਧੀ ਜੀ ਗੱਲ ਹੈ ਜੀ, ਅਗਰ ਪੇਸ਼ੇਵਰ ਤਰੀਕੇ ਨਾਲ ਇਸਨੂੰ ਕੀਤਾ ਜਾਏ, ਪ੍ਰੋਫੈਸ਼ਨਲ ਢੰਗ ਨਾਲ, ਤਾਂ ਹੀ ਜਾ ਕੇ ਅਸੀਂ ਰੀਅਲ ਰਿਜ਼ਲਟਸ ਦੇਖਾਂਗੇ, ਕਿਉਂਕਿ ਵਾਲੰਟੀਅਰਸ ਕਿੰਨਾ ਕੁ ਕਰ ਸਕਦੇ ਹਾਂ?
ਪਰ ਪੈਸੇ ਹੈਗੇ ਹੈ, ਹੁਣ ਸਟੇਟ ਗਵਰਨਮੈਂਟ 2 ਸਾਲਾਂ ਵਿੱਚ 532 million ਬਜਟ ਵਿੱਚ ਹੈਗਾ, ਅਤੇ ਉਹ ਬਹੁਤ ਕੁਛ ਕਰਨਾ ਚਾਹੁੰਦੇ ਹੈ। ਪਰ ਹੁਣ ਸਾਡੀ ਕਮਿਊਨਿਟੀ ਵਿੱਚ ਵੀ ਜਿਹੜਾ ਅੱਗੇ ਵਧੋ, ਹੁਣ ਜਿਵੇਂ ਜਸਵਿੰਦਰ ਨੇ ਕਿਹਾ, ਅਸੀਂ ਨਾ ਦੋਨਾਂ ਨੇ ਡਰਾਫਟ ਪ੍ਰਪੋਜ਼ਲਸ ਉਹ ਕਮਿਟੀਜ਼ ਨੂੰ ਦਿੱਤੇ ਹੈ, ਹੁਣ ਤੁਸੀਂ ਹੁਣ ਕਮਿਟੀ ਵਿੱਚ ਟਾਈਮ ਕੱਢੋ, ਡਿਸਕਸ ਕਰੋ, ਮਲਟੀਕਲਚਰਲ ਕਮਿਸ਼ਨ ਕੋਲ ਜਾਓ ਅਤੇ ਫੰਡਿੰਗ ਦਾ ਪ੍ਰਪੋਜ਼ਲ ਕਰੋ, ਇਵੈਲਿਊਏਸ਼ਨ ਔਰ ਇੰਪੈਕਟ ਕਰੋ, ਅਤੇ ਫਿਰ ਹੀ ਹੋਏਗਾ ਨਾ, ਇੰਨਾ ਕੰਮ ਤਾਂ ਹੋਣਾ ਹੀ ਚਾਹੀਦਾ।
ਠੀਕ ਹੈ, ਸੋ ਤੁਸੀਂ ਕੀ ਚਾਹੋਗੇ ਜੀ ਇਸ ਸਟੱਡੀ ਦੇ ਅੰਤ ਵਿੱਚ, ਕੋਈ ਸਿਫਾਰਿਸ਼ਾਂ ਵੀ ਤੁਸੀਂ ਪੇਸ਼ ਕਰੋਗੇ ਸਰਕਾਰ ਨੂੰ, ਜਾਂ ਜਿਸ ਤਰ੍ਹਾਂ ਅਸੀਂ ਧਾਰਮਿਕ ਸੰਸਥਾਵਾਂ ਦੀ ਗੱਲ ਕੀਤੀ ਮੰਦਰਾਂ ਗੁਰਦੁਆਰਿਆਂ ਵਿੱਚ, ਕੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਜਾਗਰੂਕ ਕਿਵੇਂ ਕੀਤਾ ਜਾਏ?
ਅੱਛਾ, ਅਸੀਂ ਨਾ ਐਂਡ ਆਫ ਸਟੱਡੀ ਨੂੰ ਵੇਟ ਨਹੀਂ ਕਰ ਰਹੇ, ਸਾਡੇ ਕੋਲ ਸਾਡੀ ਸਟੱਡੀ ਜਦ ਸ਼ੁਰੂ ਹੋਈ ਹੈ ਤਾਂ ਅਸੀਂ ਸਟੇਕ ਹੋਲਡਰ ਸਟੀਅਰਿੰਗ ਗਰੁੱਪ ਬਣਾਇਆ, ਅਤੇ ਉਹਦੇ ਵਿੱਚ 9 ਡਿਫਰੈਂਟ ਏਜੰਸੀਜ਼ ਅਤੇ ਫੇਥ ਕਮਿਊਨਿਟੀਜ਼ ਵੀ ਹੈਗੀਆਂ, ਅਤੇ ਜਦ ਜਦ ਸਾਡੀਆਂ ਹੁਣ ਸਾਡੀ ਸਟੱਡੀ ਦੀ ਕੋਈ ਫਾਈਂਡਿੰਗ ਹੁੰਦੀ ਹੈ ਅਤੇ ਅਸੀਂ ਹਰ 2 ਮਹੀਨੇ ਉਹਨਾਂ ਨੂੰ ਰਿਪੋਰਟ ਕਰਕੇ ਦਿੰਦੇ ਹਾਂ। ਅਸੀਂ ਨਾ ਨਾਲ ਨਾਲ ਹੀ ਕਰੀ ਜਾ ਰਹੇ ਹਾਂ, ਜੋ ਵੀ ਸਾਨੂੰ ਕੋਈ ਲੱਗੇ ਗੈਪ ਹੈਗਾ ਅਤੇ ਅਸੀਂ ਫੋਰਮਲ ਫੈਮਿਲੀ ਵਾਇਲੈਂਸ ਦੀ ਏਜੰਸੀ ਨਾਲ ਗੱਲ ਕਰਕੇ ਕਹਿ ਰਹੇ ਹਾਂ ਕਿ ਇਹ ਦੇਖੋ ਇਹ ਸਾਡੀ ਮੁਸ਼ਕਲਾਂ ਹੈਗੀਆਂ
ਜੀ,
ਕਿੰਝ ਇਹਨਾਂ ਨੂੰ ਹੱਲ ਕਰੀਏ, ਕਦੀ ਕਦੀ ਹੱਲ ਹੋ ਜਾਂਦੀ ਹੈ, ਕਦੀ ਕਦੀ ਜਰਾ ਸਿਸਟਮ ਵੀ ਟੁੱਟਾ ਹੋਇਆ।
ਹਾਂਜੀ ਹਾਂਜੀ। ਸੋ ਮੈਂ ਅਖੀਰਲੇ ਸਵਾਲ ਹੀ ਹੁਣ ਪੁੱਛਾਂਗੀ ਜਸਵਿੰਦਰ, ਅਗਰ ਸਾਡੇ ਸਰੋਤੇ ਇਸ ਸਟੱਡੀ ਵਿੱਚ ਭਾਗ ਲੈਣਾ ਚਾਹੁਣ, ਕਿਵੇਂ ਤੁਹਾਨੂੰ ਕੰਟੈਕਟ ਕਰ ਸਕਦੇ ਹਨ?
ਬੈਸਟ ਤਰੀਕਾ ਤੇ ਈਮੇਲ ਹੋਏਗਾ, ਤੇ ਮੇਰੀ ਈਮੇਲ ਹੈਗੀ j.sidhu@federation.edu.au, ਤੇ ਸੁਪ੍ਰਿਯਾ ਜੀ ਦੀ ਹੈਗੀ supriya.singh@rmit.edu.au। ਈਮੇਲ ਹੀ ਬੈਸਟ ਹੈ ਜੀ।
ਠੀਕ ਹੈ ਜੀ। ਸੋ ਉਹ ਰਾਬਤਾ ਕਰਕੇ ਆਪਣੀ ਗੱਲ ਦੱਸ ਸਕਦੇ ਹਨ।
ਸੋ
ਖਾਸ ਤੌਰ ਤੇ ਤੁਸੀਂ ਕਿਹਨਾਂ ਤੋਂ ਸੁਣਨਾ ਚਾਹੁੰਦੇ ਹੋ?
ਕੋਈ ਵੀ ਵਿਕਟਮ ਹੋਣ, ਕਿਸੇ ਵੀ ਏਜ ਵਿੱਚ ਹੋਣ, ਪਰ ਇੱਕ ਜਿਹੜੀ ਉਹਦੀ ਡੈਫੀਨੇਸ਼ਨ ਹੈ ਜੋ ਪ੍ਰੋਜੈਕਟ ਦਾ ਮੇਨ ਪਾਰਟ ਹੈ, ਜਿਹੜੇ ਸਰਵਾਈਵਰਸ ਨੇ, ਕਿਉਂਕਿ ਅਸੀਂ ਜਿਹੜੇ ਇਸ ਟਾਈਮ ਜੋ ਵਿਕਟਮਸ ਹੈ, ਜੋ ਇਸ ਟਾਈਮ ਪ੍ਰੋਬਲਮਸ ਹੈ, ਉਹਨਾਂ ਨੂੰ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜੋ ਸਾਡੀ ਐਥਿਕਸ ਦੀ ਗਾਈਡਲਾਈਨਸ ਉਨੀਆਂ ਹੀ ਉਹ ਸਾਡੀ ਬਾਉਂਡਰੀ ਹੈ।
ਮਤਲਬ ਮਦਦ ਨਹੀਂ ਤੁਸੀਂ ਮੁਹੱਈਆ ਕਰ ਰਹੇ, ਤੁਸੀਂ ਸਿਰਫ ਉਹਨਾਂ ਦੀ ਕਹਾਣੀ ਸੁਣ ਕੇ ਉਸ ਤੋਂ ਲਰਨਿੰਗ ਜਿਹੜੀਆਂ ਨੇ।
ਬਿਲਕੁਲ ਜੀ, ਕਿਉਂਕਿ ਜਿੱਦਾਂ ਪਹਿਲਾਂ ਮੈਂ ਕਿਹਾ ਕਿ ਬਹੁਤ ਸਾਰੇ ਕੰਮ ਹੋ ਰਹੇ ਨੇ, ਸਪੋਰਟ ਸਿਸਟਮ ਵੀ ਹੈਗਾ ਤੇ ਬੜੀਆਂ ਏਜੰਸੀਜ਼ ਵੀ ਹੈ, ਤੇ ਜਿਵੇਂ ਸੁਪਰੀ ਜੀ ਨੇ ਕਿਹਾ ਕਿ ਇੰਨੇ 100 million dollars ਵੀ ਹੈਗੇ, ਉਹ ਸਾਰਾ ਜਿਵੇਂ ਘੜਾ ਉਲਟਾ ਹੁੰਦਾ, ਪਾਣੀ ਉੱਪਰੋਂ ਹੀ ਨਿਕਲ ਨਾ ਜਾਵੇ। ਸਾਡਾ ਇਹ ਹੈਗਾ ਕਿ ਅਸੀਂ ਐਸੀ ਟ੍ਰੇਨਿੰਗ ਤੇ ਐਸੀ ਕਲਚਰਲ ਅੰਡਰਸਟੈਂਡਿੰਗ ਸਿਸਟਮ 'ਚ ਪਾਈਏ ਕਿ ਉਹ ਜਿਹੜਾ ਪੈਸਾ ਹੈ ਉਹ ਲੱਗ ਜਾਵੇ। ਜਿੱਦਾਂ ਸੁਪਰੀ ਜੀ ਨੇ ਕਿਹਾ ਕਿ ਜਿਹੜਾ ਵਿਕਟਮਸ ਦੀ ਅਸੀਂ ਸਟੋਰੀ ਸੁਣ ਰਹੇ ਹਾਂ ਉਹ ਤੇ ਹੁਣ ਰਿਕਵਰ ਕਰ ਗਏ, ਪਰ ਫਿਊਚਰ 'ਚ ਕਿਸੇ ਦਾ ਭਲਾ ਹੋ ਜਾਵੇ।
ਹਾਂਜੀ,
ਤੇ ਬੜੀ ਇੰਪੋਰਟੈਂਟ ਰਿਸਰਚ ਹੈਗੀ ਹੈ, ਪਹਿਲੀਆਂ ਰਿਸਰਚ ਤੋਂ ਥੋੜ੍ਹੀ ਡਿਫਰੈਂਟ ਹੈ ਕਿ ਅਸੀਂ ਸਿਸਟਮ ਦੀ ਓਵਰਆਲ ਜਿਹੜੀ ਇੰਪਰੂਵਮੈਂਟ ਆ ਉਹਦੇ ਬਾਰੇ ਗੱਲ ਕਰ ਰਹੇ ਹਾਂ।
ਬਾਕੀ ਸੇਧ ਮਿਲਦੀ ਹੈ ਲੋਕਾਂ ਨੂੰ ਆਪ ਬੀਤੀ ਸੁਣ ਕੇ। ਤੇ ਸੁਪਰੀ ਜੀ, ਕੋਈ ਇੰਟਰਸਟੇਟ ਤੋਂ ਵੀ ਤੁਹਾਡੇ ਨਾਲ ਰਾਬਤਾ ਕਰ ਸਕਦੇ ਹਨ?
ਹਾਂਜੀ, ਮੈਂ ਹੁਣੇ ਸਿਡਨੀ ਤੋਂ ਆਈ ਹਾਂ, ਤੇ ਉੱਥੇ ਵੀ ਬਹੁਤ ਕੁਛ ਹੋ ਰਿਹਾ, ਪਰ ਨਾ ਉਹਨਾਂ ਨੂੰ ਮੈਲਬਨ ਦਾ ਨਹੀਂ ਪਤਾ, ਮੈਲਬਨ ਵਾਲਿਆਂ ਨੂੰ ਸਿਡਨੀ ਦਾ ਨਹੀਂ ਪਤਾ, ਤੇ ਹੁਣ ਗੱਲਬਾਤ ਹੀ ਚੱਲ ਰਹੀ ਹੈ ਕਿ ਇਹ ਸਾਰਿਆਂ ਦੀ ਜਾਣ ਪਛਾਣ ਕਿੰਝ ਹੋਈ।
ਠੀਕ ਹੈ, ਤੁਸੀਂ ਕਿਹਾ ਕਿ ਕੁੱਲ ਮਿਲਾ ਕੇ ਕੇਵਲ 40 ਤੁਹਾਨੂੰ ਇੰਟਰਵਿਊਜ਼ ਕਰਨੀਆਂ ਹਨ ਭਾਰਤੀ ਭਾਈਚਾਰੇ ਵਿੱਚੋਂ, ਕਿੰਨੇ ਕੁ ਹੋ ਚੁੱਕੇ ਨੇ?
ਸਾਡੀਆਂ ਹੁਣ 20 ਤੇ ਹੋ ਚੁੱਕੀਆਂ ਜਨਰਲੀ, ਐਂਗਲੋ ਕੈਲਟਿਕ ਏਜੰਸੀ ਤੇ ਇੰਡੀਅਨ ਦੀ 6-7 ਹਾਲੀ ਅਸੀਂ ਸ਼ੈਡਿਊਲ ਕਰ ਰਹੇ ਹਾਂ। ਲੋਕਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਤਾਂ ਡਿਫੀਕਲਟ ਸੀਗਾ, ਪਰ ਉਹ ਆਪਣੀ ਕਹਾਣੀ ਦੱਸ ਰਹੇ ਹੈ ਕਿਉਂਕਿ ਉਹਨਾਂ ਨੂੰ ਇਹ ਵੀ ਯਕੀਨ ਹੈ ਕਿ ਕਹਾਣੀ ਦੱਸੋ ਨਾ ਤੇ ਕਿਸੇ ਦਾ ਭਲਾ ਨਹੀਂ ਹੁੰਦਾ
ਜੀ। ਸੋ ਮੇਰੇ ਖਿਆਲ ਇਸ ਕਾਰਨ ਤੋਂ ਤੁਹਾਡੀ ਖੋਜ ਜਿਹੜੀ ਹੈ ਕਾਫੀ ਮਹੱਤਵਪੂਰਨ ਰਹੇਗੀ, ਕਿਉਂਕਿ ਤੁਸੀਂ ਭਾਵੇਂ ਮੈਂ ਸਕਸੈਸ ਸਟੋਰੀ ਤੇ ਨਹੀਂ ਕਹਿਣਾ ਚਾਹੁੰਦੀ, ਪਰ ਲੋਕਾਂ ਦੀ ਆਪ ਬੀਤੀ
ਰੈਜ਼ਿਲੀਅੰਸ ਹੈਗੀ ਹੈ, ਸਰਵਾਈਵਰ ਹੈਗੀ ਹੈ।
ਸੋ ਜਾਨ ਦੀ ਵਾਰ ਦਾ ਸੁਨੇਹਾ ਕੀ ਹੈ ਸਾਡੇ ਸਰੋਤਿਆਂ ਨੂੰ ਜੀ?
ਇਹ ਹੀ ਹੈ ਕਿ ਇਹ ਜਿਹੜੀ ਫੈਮਿਲੀ ਵਾਇਲੈਂਸ ਹੈ ਨਾ, ਇਹ ਕੋਈ ਪਰਟੀਕੁਲਰ ਕਮਿਊਨਿਟੀ 'ਤੇ ਨਹੀਂ ਹੁੰਦੀ, ਇਹ ਨਹੀਂ ਹੈ ਕਿ ਐਜੂਕੇਸ਼ਨ ਹੋਏ 'ਤੇ ਨਹੀਂ ਹੁੰਦੀ, ਇਹ ਨਹੀਂ ਹੈ ਕਿ ਬੜੇ ਪੈਸੇ ਹੋਏ 'ਤੇ ਨਹੀਂ ਹੁੰਦੀ, ਇਹ ਜਿਨ੍ਹਾਂ ਨਾਲ ਹੋ ਰਿਹਾ ਆਪਣੇ ਹੀ ਹੈਗੇ ਆ, ਆਪਣੀਆਂ ਭੈਣਾਂ ਹੈ, ਆਪਣੇ ਭਰਾ ਹੈ, ਆਪਣੇ ਮੁੰਡੇ ਹੈ, ਆਪਣੀਆਂ ਕੁੜੀਆਂ ਹੈਗੀਆਂ, ਅਤੇ ਲੋਕਾਂ 'ਤੇ ਜੇ ਬੀਤਦੀ ਹੈ ਤੇ ਚੁੱਪ ਚੁੱਪ ਰਹਿ ਕੇ ਤੇ ਕੋਈ ਸੋਲਿਊਸ਼ਨ ਨਹੀਂ ਗਾ
ਜੀ,
ਇਹ ਜਰਾ ਸ਼ੇਅਰ ਕਰਕੇ ਹੀ ਸੋਲਿਊਸ਼ਨ ਰਹੇਗਾ।
ਜਸਵਿੰਦਰ, ਤੁਹਾਡੇ ਵੱਲੋਂ ਕੋਈ?
ਹਾਂਜੀ, ਮੈਂ ਤੇ ਰਿਕੁਐਸਟ ਹੀ ਕਰਾਂਗਾ ਕਿ ਅਗਰ ਕੋਈ ਸਰਵਾਈਵਰ ਹੈ ਤੇ ਸਾਨੂੰ ਐਨੋਨਿਮਸਲੀ ਈਮੇਲ ਭੇਜੋ ਤੇ ਪਾਰਟਿਸਪੇਟ ਕਰੋ ਰਿਸਰਚ ਦੇ ਵਿੱਚ, ਕਿਉਂਕਿ ਤੁਹਾਡੀ ਸਟੋਰੀ ਨਾਲ ਹੋਰ ਪਤਾ ਨਹੀਂ ਕਿੰਨੇ ਹੀ ਸੈਂਕੜੇ ਜਾਂ ਹਜ਼ਾਰਾਂ ਲੋਕਾਂ ਦਾ ਭਲਾ ਹੋ ਸਕਦਾ। ਤੇ ਅਗਰ ਤੁਹਾਨੂੰ ਕਿਸੇ ਬਾਰੇ ਪਤਾ ਵੀ ਹੈ ਤਾਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਵੀ ਸਾਡੇ ਨਾਲ ਕਨੈਕਟ ਕਰ ਸਕਦੇ ਹੋ। ਅਤੇ ਬਾਕੀ ਜਿਸ ਤਰ੍ਹਾਂ ਫੇਥ ਕਮਿਊਨਿਟੀਜ਼ ਅਸੀਂ ਗੱਲ ਕੀਤੀ ਕਿ 3 ਪ੍ਰੋਜੈਕਟ ਬਣਾ ਕੇ ਦਿੱਤੇ ਆ, ਤਾਂ SBS ਪੰਜਾਬੀ ਨੂੰ ਬਹੁਤ ਸਾਰੇ ਫੇਥ ਕਮਿਊਨਿਟੀਜ਼ ਦੇ ਲੀਡਰਸ ਵੀ ਸੁਣਦੇ ਆ। ਅਗਰ ਜ਼ਰੂਰੀ ਨਹੀਂ ਕਿ ਤੁਸੀਂ ਗੁਰਦੁਆਰੇ ਵਿੱਚ ਹੀ ਹੋਣਾ ਜਾਂ ਮੰਦਰ 'ਚ ਹੀ ਹੋਣਾ, ਫੇਥ ਕਮਿਊਨਿਟੀਜ਼ ਇੰਡੀਪੈਂਡੈਂਟਲੀ ਵੀ ਕਈ ਰਨ ਹੋ ਰਹੀਆਂ ਨੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਤੇ ਅਸੀਂ ਪ੍ਰੋਜੈਕਟ ਦਾ ਜਿਵੇਂ ਪ੍ਰਪੋਜ਼ਲ ਬਣਾਇਆ ਉਹ ਬਣਾ ਕੇ ਅਤੇ ਗੌਰਮੈਂਟ ਨਾਲ ਕਨੈਕਟ ਕਰਕੇ, ਜਿਵੇਂ ਸੁਪਰੀ ਜੀ ਨੇ ਕਿਹਾ ਕਾਫੀ ਪੈਸਾ ਹੈਗਾ ਅਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਅਤੇ ਸਾਨੂੰ ਕੰਟੈਕਟ ਕਰਨ। ਅਤੇ ਲਾਸਟ ਮੈਸੇਜ ਇਹੀ ਹੈ ਕਿ ਰਿਕੁਐਸਟ ਹੈ ਸਭ ਨੂੰ ਕਿ ਤੁਹਾਨੂੰ ਕੁਛ ਵੀ ਪਤਾ ਇਸ ਰਿਸਰਚ 'ਚ ਤੁਸੀਂ ਕਿਸ ਤਰ੍ਹਾਂ ਵੀ ਹੈਲਪ ਕਰ ਸਕਦੇ ਹੋ ਤਾਂ ਸਾਨੂੰ ਸਿੰਪਲੀ ਈਮੇਲ ਭੇਜੋ ਅਤੇ ਅਸੀਂ ਕਾਫੀ ਕੁਇਕਲੀ ਰਿਪਲਾਈ ਕਰਦੇ ਹਾਂ, ਦਿਨ ਰਾਤ ਈਮੇਲ ਸਾਡੀਆਂ ਚੱਲਦੀਆਂ ਰਹਿੰਦੀਆਂ।
ਠੀਕ ਹੈ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੁਸੀਂ ਦੋਨੋਂ ਅੱਜ ਸਟੂਡੀਓ ਵਿੱਚ ਆਏ। ਸਾਨੂੰ ਕਾਫੀ ਉਡੀਕ ਹੋਵੇਗੀ ਕਿ ਤੁਸੀਂ ਜਸ ਇਸ ਨੂੰ ਮੁਕਾਓਗੇ ਕਿ ਇਸੇ ਕੀ ਸਿੱਟੇ ਨਿਕਲਦੇ ਹਨ, ਪਰ ਹੁਣ ਤੀਕਰ ਜਿਹੜੀ ਤੁਸੀਂ ਅਰਲੀ ਫਾਈਂਡਿੰਗ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ ਉਸ ਵਾਸਤੇ ਅਤੇ ਅੱਜ ਸਮਾਂ ਕੱਢਣ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸੁਪ੍ਰਿਆ ਜੀ, ਮਿਹਰਬਾਨੀ।
ਧੰਨਵਾਦ ਤੁਹਾਡਾ ਜੀ।
ਜੀ ਜਸਵਿੰਦਰ, ਬਹੁਤ ਬਹੁਤ ਧੰਨਵਾਦ ਤੁਸੀਂ।
ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਲਈ।
SBS, 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 SBS